मौसम इस शक्ल में चल रहा है। सामने पिछले साल से ऐसी साल का जो मुकाबला किया जाए, पिछले साल तो सावन के महीने कहीं भी नहीं भरी, और दरअसल सावन का महीना वही होता है सौमी रोज, यानी सौ छड़ाका रोज दी पड़े सावन मनाया जाता है। इं कहने सियाने आदमी सावन का महीना है। अज 24 सावन है, यानी खत्म होने वाला है। मौसम के लिहाज करके ही सानू अंदर कीर्तन सत्संग करना पड़ा, क्योंकि बाहर इतनी जगह होर कोई है नहीं। हो सकता है जो बाहर होर प्रेमी होन और जो कमरे हैं इधर ले जाओ उधर ले उन दरवाजे बैठ सकते हैं, आवाज उन्होंने उत्थे भी अच्छी तरह सुनाई दी जाएगी। जितने अंदर आ गए हैं अच्छा, बहुत अच्छा, पर फिर भी जो आना चाहिए उन दरवाजे बैठी जान, क्योंकि माइक्रो आवाज जी होंगी है आसानी नाल बहुत दूर तक पहुंचती है, तो समझ भी आई जाती होंगी है, क्यों लाभ उठाया जा सकता है। यह जहा समा वहतारा होना अच्छा होना है। इस मौसम की बाबत ही गुरु जी ने दसो है, सामने आया सकिए आया
Oh,
ज्यादा पेचल ज्यादा मुश्किल ज्यादा तकलीफ चलनी पवे ओदी कदर और कीमत भी ज्यादा पिया कर दी। इसी तरह जो ऐसे समय दे विच सत्संगी पुरुष अपने निजम निभाते हैं उन्होंने होर दिन दिन विशेष फल मिलया करता। ਇਹ ਵੀ ਅਸੂਲ ਹੈ। ਸਾਵਣ ਦਾ ਮਹੀਨਾ ਵਿਹੀ ਪੁਰਸ਼ ਵਾਸਤੇ ਬਹੁਤ ਦੁਖਦਾਈ ਮੰਨਿਆ ਜਾਂਦਾ। ਸਾਹਿਬ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦੇ ਦੋ ਦਾਮਾਦ ਸਨ, ਰਾਮਾ ਤੇ ਰਾਮਦਾਸ ਜੀ। ਵੱਡੀ ਬੀਬੀ ਪਾਨੀ ਦੇ ਘਰ ਵਾਲੇ ਰਾਮਦਾਸ, ਛੋਟੀ ਬੀਬੀ ਦਾਨੀ ਦੇ ਘਰ ਵਾਲੇ ਰਾਮਾ ਜੀ। ਪਰ ਦੋਨਾਂ ਦੀ ਗੁਰੂ ਜੀ ਜਿੱਤੇ ਅਟੁੱਟ ਸ਼ਰਧਾ ਸੀ, ਉਹ ਸੰਬੰਧੀ ਨਹੀਂ ਸਨ ਜਾਣਦੇ। ਗੁਰੂ ਨੂੰ ਸਾਕਸ਼ਾਤ ਗੁਰੂ ਪਰਮੇਸ਼ਰ, ਭਗਵਾਨ ਪਰਮੇਸ਼ਰ ਜਾਣ ਕੇ ਉਹਨਾਂ ਦੀ ਆਗਿਆ ਵਿੱਚ ਵਿਚਰ ਕੇ ਸੇਵਾ ਕਰਨੀ ਅਤੇ ਭਜਨ ਕਰਨਾ ਇਹ ਆਪਣਾ ਮੁੱਖ ਕਰਤੱਵ ਮੰਨਦੇ ਸਨ। ਬੀਬੀ ਪਾਨੀ ਵੀ ਭਾਵੇਂ ਪੁੱਤਰੀ ਸੀ ਆਪਦੀ, ਲੇਕਿਨ ਆਪ ਨੂੰ ਸਾਕਸ਼ਾਤ ਭਗਵਾਨ ਰੂਪ ਸਮਝਦੀ ਸੀ, ਸੇਵਾ ਕਰਦੀ ਸੀ। ਇੱਕ ਦਿਨ ਗੁਰੂ ਅਮਰਦਾਸ ਜੀ ਨੇ ਪ੍ਰਸੰਨ ਹੋ ਕੇ ਬੀਬੀ ਪਾਨੀ ਅਤੇ ਰਾਮਦਾਸ ਜੀ ਸੇਵਾ 'ਤੇ ਕਿਹਾ, ਬੀਬੀ ਪਾਨੀ ਨੂੰ, ਬੇਟਾ ਰਾਮਦਾਸ ਦੀ ਉਮਰ ਖਤਮ ਹੈ, ਕੀ ਕਰੇਂਗੀ, ਇਹਦੀ ਉਮਰ ਮੁੱਕ ਚੁੱਕੀ ਹੈ। ਇਹ ਭਜਨ ਸੁਣ ਕੇ ਆਪ ਨੇ ਕਿਹਾ, ਸੱਚੇ ਪਾਤਸ਼ਾਹ ਨਿਰੰਕਾਰ ਦਾ ਭਾਣਾ ਮੰਨਾਂਗੇ, ਵਾਹਿਗੁਰੂ ਦੇ ਭਜਨ ਦੇ ਵਿੱਚ ਸਤਸੰਗ ਦੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਾਂਗੇ, ਇਉਂ ਆਪਣਾ ਸਮਾਂ ਗੁਜ਼ਾਰਾਂਗੇ। ਕਹਿਣਗੇ, ਅੱਛਾ ਤੈਂ ਔਰ ਰਾਮਦਾਸ ਨੇ ਸੇਵਾ ਕਰਕੇ ਔਰ ਆਗਿਆ ਮੰਨ ਕੇ ਮੈਨੂੰ ਅਤਿਅੰਤ ਪ੍ਰਸੰਨ ਕਰ ਲਿਆ ਹੈ। ਮੇਰੀ ਉਮਰ 6 ਸਾਲ ਕੁਛ ਮਹੀਨੇ ਦੀ ਰਹਿੰਦੀ ਹੈ, ਇਹਦੇ ਸਮੇਤ ਮੈਂ ਗੁਰਤਾ ਗੱਦੀ ਰਾਮਦਾਸ ਨੂੰ ਦਿੰਦਾ। ਸੋ ਐਸਾ ਕੀ ਕੀਤਾ ਗਿਆ, ਗੁਰੂ ਰਾਮਦਾਸ ਨੂੰ ਗੁਰੂ ਨਾਨਕ ਦੀ ਗੱਦੀ ਦੇ ਚੌਥੇ ਗੁਰੂ ਸੁਸ਼ੋਭਿਤ ਹਨ, ਚੌਥਾ ਗੁਰੂ ਨਾਨਕ ਸ਼ੋਭਾ ਪਾ ਬਿਆਨ ਦੁਨੀਆਂ ਦਾ ਉਲਹਾਰ ਹੋ ਰਿਹਾ ਹੈ। ਆਪ ਜੀ ਦੇ 3 ਸਾਹਿਬਜ਼ਾਦੇ ਸਨ, ਪ੍ਰਿਥੀ ਚੰਦ ਵੱਡਾ ਸੀ, ਅਰਜਨ ਦੇਵ ਜੀ ਔਰ ਮਹਾਂਦੇਵ ਜੀ। ਮਹਾਂਦੇਵ ਅਵਦੂਤ ਸੀ, ਮਹਾਂਦੇਵ ਤਾਂ ਹਮੇਸ਼ਾ ਅਵਦੂਤ ਬਿਰਤੀ ਵਿੱਚ ਰਹਿ ਕੇ ਆਪਣੇ ਭਜਨ ਆਨੰਦ ਵਿੱਚ ਹੀ ਮਸਤ ਰਹਿੰਦੇ ਸਨ, ਉਹਨਾਂ ਦੀ ਨਿਗਾਹ ਤਾਂ ਦੁਨੀਆ ਹੀ ਨਹੀਂ ਸੀ। ਬਾਕੀ ਪ੍ਰਿਥੀ ਚੰਦ ਬੜਾ ਹੁਸ਼ਿਆਰ ਅਤੇ ਚਾਲਾਕ ਔਰ ਮਹਾਂਦੇਵ ਜੀ ਕਿਸੇ ਗੱਲ ਵਿੱਚ ਦਖਲ ਨਹੀਂ ਸਨ ਦਿੰਦੇ। ਇੱਕ ਦਫ਼ਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਿਛੋਕਾ ਛੋਟੀ ਪੁਰਾਣੇ ਵਿੱਚੋਂ ਲਾਹੌਰ ਦਾ ਸੀ, ਉਹਨਾਂ ਦੇ ਤਾਏ ਦੇ ਲੜਕੇ ਸਿਹਾਰੀ ਮਲ ਆਉਂਦੇ ਹਨ, ਆ ਕੇ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ, ਸੱਚੇ ਪਾਤਸ਼ਾਹ ਮੇਰੀ ਲੜਕੀ ਦੀ ਸ਼ਾਦੀ ਹੈ, ਆਪ ਚਲੋ ਚਰਨ ਪਾਓ, ਹਜ਼ੂਰ ਦੇ ਚਰਨ ਮੁਬਾਰਕ ਪੈਣਗੇ, ਬੜੇ ਵਿਘਨ ਦੂਰ ਹੋਣਗੇ, ਅਤੇ ਨਾਲੇ ਸੰਸਾਰੀ ਲੋਕ ਜਿਹੜੇ ਹਨ ਜਸ ਵੀ ਸ਼ੋਭਾ ਵੀ ਚਾਹੁੰਦੇ ਹਨ, ਆਪਦੇ ਜਾਣ ਕਰਕੇ ਲੋਕਾਂ ਵਿੱਚ ਸਾਡਾ ਜਸ ਹੋਵੇ। ਇਹ ਸੁਣ ਕੇ ਗੁਰੂ ਰਾਮਦਾਸ ਜੀ ਨੇ ਸੋਚਿਆ, ਜੇਕਰ ਅਸੀਂ ਗਏ ਸਾਨੂੰ ਬੇਅੰਤ ਸੰਗਤਾਂ ਜਾਣਗੀਆਂ, ਜਿੱਥੇ ਕਿਤੇ ਜਾਵਾਂਗੇ ਉੱਥੋਂ ਬੇਅੰਤ ਸੰਗਤ ਇਕੱਠੀ ਹੋ ਜਾਏਗੀ, ਜਿੱਥੇ ਜਾਵਾਂਗੇ ਸਮਝਦੀਆਂ ਤੋਂ ਸੇਵਾ ਨਹੀਂ ਇੰਨੀ ਹੋ ਸਕਣੀ, ਇਹ ਠੀਕ ਗੱਲ ਨਹੀਂ, ਉਲਟਾ ਗੱਲ ਖੋਜੀ ਜੋ ਵੀ ਚਾਹੁੰਦੇ ਇਹਨਾਂ ਦੇ ਖਿਆਲ ਤੋਂ ਉਲਟ ਬਣ ਜਾਏਗੀ, ਇਹ ਨਹੀਂ ਇਸ ਗੱਲ ਨੂੰ ਸੋਚ ਰਹੇ। ਕਹਿਣਗੇ, ਸਾਨੂੰ ਸਾਡੇ ਗੁਰੂ ਜੀ ਦਾ ਹੁਕਮ ਹੈ ਰਾਮਦਾਸ ਰੋਗ ਦੀ ਸੇਵਾ ਜਲਦੀ ਸਮਾਪਤ ਕਰਨ ਦਾ, ਜ਼ਿਆਦਾ ਧਿਆਨ ਉੱਧਰ ਹੈ। ਇਹ 3 ਸਾਹਿਬਜ਼ਾਦੇ ਹਨ, ਇਹਨਾਂ ਵਿੱਚੋਂ ਕਿਸੇ ਨੂੰ ਲੈ ਜਾਓ, ਕੁਛ ਤੁਹਾਡੇ ਕਾਰਜ ਦੇ ਵਿੱਚ ਇਹ ਸ਼ਾਮਿਲ ਹੋਣਗੇ, ਜਥਾ ਜੋ ਦੁੱਖ ਕਰਨਗੇ। ਸਭ ਤੋਂ ਵੱਡਾ ਪ੍ਰਿਥੀ ਚੰਦ ਉਸਨੂੰ ਬੁਲਾ ਕੇ ਕਿਹਾ, ਬੇਟਾ ਪ੍ਰਿਥੀ ਚੰਦ, ਤੇਰੇ ਤਾਏ ਦੇ ਲੜਕੀ ਦੀ ਸ਼ਾਦੀ ਹੈ, ਉਹਦੇ ਵਿੱਚ ਜਾ ਕੇ ਜਿੱਥਾ ਜੋ ਜੋ ਕੁਛ ਕਰਨਾ ਬਣਦਾ ਹੈ ਦੁਨੀਆਂ ਵਿੱਚ ਵਿਵਹਾਰ ਕਰ ਜਾ। ਉਸ ਤੋਂ ਬਾਅਦ ਉੱਥੇ ਲਾਹੌਰ ਹੀ ਠਹਿਰ ਜਾਣਾ ਜਿਤਨੀ ਦੇਰ ਤੱਕ ਤੁਹਾਨੂੰ ਨਾ ਬੁਲਾਇਆ ਜਾ। ਪ੍ਰਿਥੀ ਚੰਦ ਦੇ ਚਿੱਤ ਵਿੱਚ ਖਿਆਲ ਗੁਜ਼ਰਿਆ, ਕਿਉਂਕਿ ਬੜਾ ਹੁਸ਼ਿਆਰ ਤੇ ਚਾਲਾ ਵੀ ਆਪ ਜੀ ਨੂੰ ਉਮਰ ਖਤਮ ਹੋਣ ਕਰਕੇ ਕੁਛ ਸਾਲ ਦੀ ਉਮਰ ਗੁਰੂ ਅਮਰਦਾਸ ਜੀ ਨੇ ਦਿੱਤੀ ਹੈ, ਸਿਰਫ ਉਨੀ ਕੁ ਉਮਰ ਦੀ ਬਾਕੀ ਹੈ। ਫਿਰ ਇਹਨਾਂ ਨੇ ਆਪਣੀ ਆਯੂ ਪੂਰੀ ਹੋਣ ਤੋਂ ਬਾਅਦ ਵੀ ਕਿਸੇ ਨੂੰ ਗੁਰੂ ਸਥਾਪਨ ਕਰਨਾ, ਨਾਲੇ ਇਹ ਵੀ ਵਰ ਮੰਗ ਲਿਆ ਬੀਬੀ ਭਾਨੀ ਨੇ ਵੀ ਘਰ ਦੀ ਘਰ ਵਿੱਚ ਹੀ ਰਹਿ ਜੇ ਵਸਤੂ, ਹੋਵੇ ਨਾ ਅਰਜਨ ਦੇਵ ਜਾਂ ਮਹਾਂਦੇਵ ਨੇ ਵਸਤੂ ਦੇ ਜਾਣ, ਅਸੀਂ ਤਿੰਨੇ ਪੁੱਤਰ। ਇਸ ਵਾਸਤੇ ਉਹਦੇ ਚਿੱਤ ਵਿੱਚ ਇਹ ਜਿਹਾ ਖਿਆਲ ਗੁਜ਼ਰਿਆ। ਸੋ ਕਹਿਣ ਲੱਗਾ, ਮਹਾਰਾਜ ਦੇਖੋ, ਆਪ ਸਭ ਕੁਝ ਜਾਣਦੇ ਹੋ, ਜਿਤਨੀਆਂ ਸੰਗਤਾਂ ਆਉਂਦੀਆਂ ਇਹਨਾਂ ਸਾਰਿਆਂ ਦੀ ਸੇਵਾ ਸੰਭਾਲ ਸਭ ਕੁਛ ਮੇਰੇ ਹੱਥ ਵਿੱਚ। ਸੋ ਅਗਰ ਮੈਂ ਚਲਾ ਗਿਆ ਮੁਸ਼ਕਿਲ ਹੋ ਜਾਏਗਾ, ਕਿਉਂਕਿ ਮਹਾਂਦੇਵ ਤਾਂ ਮਸਤ ਭੂਮਿਕਾ ਤੋਂ ਇਕਾਂਤ ਬੈਠ ਕੇ ਸਮਾਧੀ ਵਿੱਚ ਹੀ ਲੀਨ ਰਹਿੰਦੇ। ਅਰਜਨ ਦੇਵ ਜੀ ਅਜੇ ਨਿਆਣੇ ਹਨ, ਛੋਟੇ ਹਨ, ਇਹਨਾਂ ਦੀ ਉਮਰ ਬਹੁਤ ਜ਼ਿਆਦਾ ਨਹੀਂ ਸੀ, 16-15 ਸਾਲ ਦੀ ਜੀ ਹੋਈ, ਪਰ ਆਗਿਆਕਾਰੀ ਸੀ ਪੂਰੇ। ਸਵਯੰ ਕਰਕੇ ਇਹਨਾਂ ਵਿੱਚੋਂ ਕਿਸੇ ਨੂੰ ਭੇਜ ਦਿਓ। ਸੋ ਗੁਰੂ ਜੀ ਸਮਝ ਗਏ ਉਸਦੀ ਇਸ ਚਲਾਕੀ ਅਤੇ ਕੱਪ ਨੂੰ। ਫਿਰ ਮਹਾਂਦੇਵ ਨੂੰ ਬੁਲਾ ਕੇ ਕਹਿੰਦੇ, ਬੇਟਾ ਤੂੰ ਜਾ। ਕਹਿੰਦੇ, ਮੇਰੀ ਨਿਗਾਹ ਤਾਂ ਨਾ ਦੁਨੀਆ, ਨਾ ਰਿਸ਼ਤੇਦਾਰ, ਨਾ ਸੰਬੰਧੀ, ਨਾ ਵਿਆਹ, ਨਾ ਸ਼ਾਦੀ, ਨਾ ਜਨਮਾ, ਨਾ ਮਰਨਾ, ਮੈਂ ਤਾਂ ਉਸ ਰਸ ਵਿੱਚ ਰਹਿਣਾ ਹਮੇਸ਼ਾ ਹੀ, ਬਣਨਾ ਆਨੰਦ ਵਿੱਚ ਜਿਸਦੀ ਬਿਰਤੀ ਝੂਲਦੀ ਸੀ। ਕਹਿੰਦਾ, ਮੈਨੂੰ ਤਾਂ ਗੱਲਾਂ ਹੀ ਨਹੀਂ ਪਤਾ ਲੱਗਦਾ ਵੀ ਦੁਨੀਆ ਹੈ ਕਿ ਨਾ, ਮੈਂ ਕੀ ਕਰੂੰ ਉੱਥੇ ਜਾ ਕੇ। ਗੱਲ ਵੀ ਠੀਕ ਹੈ, ਜੇ ਕੁਛ ਦੀ ਅਵਸਥਾ ਹੀ ਜੀ ਹੁੰਦੀ ਹੈ। ਅਰਜਨ ਦੇਵ ਜੀ ਤੀਸਰੇ ਸਨ, ਉਹ ਆਗਿਆਕਾਰੀ ਸਨ। ਇੱਕ ਦਫ਼ਾ ਗੁਰੂ ਜੀ ਦੇ ਚਰਣਾਂ ਵਿੱਚ ਅਰਜ਼ ਕੀਤੀ ਹੋਈ, ਮੈਂ ਸਭ ਤੋਂ ਵੱਡੀ ਸੇਵਾ, ਸੇਵਾ ਤਾਂ ਦੇਖ ਲਓ ਹਰ ਕਿਸਮ ਦੀ ਹੈ, ਪਰ ਸਭ ਤੋਂ ਵੱਡੀ ਸੇਵਾ ਗੁਰੂ ਦੀ ਸਿੱਖ ਵਾਸਤੇ ਕਿਹੜੀ ਹੈ ਜੋ ਗੁਰੂ ਦੀ ਪ੍ਰਸੰਨਤਾ ਦਾ ਸਾਧਨ ਬਣੇ। ਹਜ਼ੂਰ ਨੇ ਇਉਂ ਫਰਮਾਇਆ ਸੀ,
ਆਗਿਆ ਸੁਣੀ ਜੀ ਸਾਹਿਬ ਸੇਵਾ, ਸਾਹਿਬ ਸੇਵਾ, ਆਗਿਆ ਸੁਣੀ ਜੀ ਸਾਹਿਬ ਸੇਵਾ, ਸਾਹਿਬ ਸੇਵਾ, ਆਗਿਆ ਸੁਣੀ ਜੀ ਸਾਹਿਬ ਸੇਵਾ, ਸਾਹਿਬ ਸੇਵਾ, ਆਗਿਆ ਸੁਣੀ ਜੀ ਸਾਹਿਬ ਸੇਵਾ, ਸਾਹਿਬ ਸੇਵਾ।
साहिब सेवा सब ते वड़ी सेवा होर सेवावां दे संयुक्त आग्या विच विचरना है हुकम विच खड़ना है गुरु जी दे राह विच खड़ना है क्योंकि सिख ने गुरु नू परमेश्वर नू अपेर मन्या होया है स्वयं इस श्री अर्जुन देव जी नू बीबी पानी भी सिखाते रहते ये शिक्षा दिंदे रहते सन बेटा पिता की आग्या कदे भी भंग नहीं कर जिमें जिमें हुक्म होवे पूरा 100% आग्या विच विचरना इस करके ही इन्हां दी प्रसन्नता होवेगी वह थोड़े प्रसन्नता नू भाग लाएगी सो ऐसे ही किया जदों श्री अर्जुन देव जी नू बुला के कहा अर्जुन देव आप लाहौर जाओ श्री हरिमन नाल इनके लड़की की शादी है वो जथा जो व्यवहार करना फिर लाहौर ठहरना उत्थे संगतां नू सदउपदेश करना जदों आप नू बुलाया जाएगा फिर आना इतनी देर तक अपने आप नहीं आना होगा भावें विछण नू दिल नहीं सी करदा पर हुक्म वड्डी चीज सी आग्या विच खड़के सत बचन कह के सिर छुपा दिता सिंहारी मल दे नाल लाहौर आ गए जथा जोग जिमें जिमें जिस रीति दे अनुसार जंज वगैरह चढ़ी चढ़ाई पहुंचे उत्थे जो कुछ जथा जोग व्यवहार करना सी कीता बताया वापस आ गए आके आप जी लाहौर ठहर गए उत्थे ठहर के संगतां नू सदउपदेश करदे परमेश्वर दे पासे दा उपदेश करदे कीर्तन का सत्संग दो बड़े हुंदा है अधिकारी जिन्हां नू इस प्रभु दे मार्ग विच प्रेरदे हन प्रवृत्त करदे हन इसी तरह हुक्म सी वे जिन्नी देर तक ना बुलाया जाए अपने आप नहीं आना होगा उन्हां समयां दे विच अजे साडे देश विच रेलां गड्डियां नहीं सन आईआं मोटरां दा तां नाम निशान नहीं सी रस्ते चंगे नहीं सन जे ज्यादा तो ज्यादा सफर होंदे सन उठां ते घोड़ियां ते किते किते सड़कां माड़ा मोटा जिथे रस्ते कच्चियां मिट्टी रोड़ा रड़ां दियां सड़कां बनियां होंदियां सन उहदे तांगे तुंगे चलदे होंदे इहो जिहा सी इस तरीके से काफ़ी समा गुजर गया पर गुरु रामदास जी ने याद ही नहीं किया बुलाया ही नहीं चित विच ज्यों ज्यों समा गुजर जाता है वियोग जिहड़ा है दुखदाई हुंदा जाता चित नूं बड़ा खेद महसूस हुंदा है ये भी जानते हैं गुरु अंतरयामी है दिल्ली जानता है संसे वाली गल भी कोई नहीं गुरु ते परमेश्वर की कृपा हुक्म सी हुक्म तो बिना आना नहीं आग्या तो बिना आना नहीं अपने आप भावें लाहौर तो अमृतसर को दूर नहीं सी बहुत नेड़े सी पैदल भी आसानी नाल एक दिन आया जा सकता सी पर हुक्म नहीं सी अपने विच खड़ना लाजमी सी इस करके आप दे चित विच हुण जो वियोग दा दुख है आ मौसम आ गया कई देर तो बाद सौन भद दा महीना इस मौसम दे विच देही पुरश नूं ज्यादा खेल होया करदा है सो अपने दे वियोग दे विच उस मौके आप जी दे चित दी दिशा बहुत ही होर हालत विच हो गई यही जी दिशा होगी जिवें एक फकीर अपने मरीज नूं कहिंदा है आशकारा नव निशानी ऐ पिसर रंग जरदो आह सरदो चश्मे तर कम खुर्दन कम गुफ्तन ख्वाबिश हराम इंतजारी बेकरारी दस्त शर पर सिखा विच है एक मरीज अपने शिष्य नूं कहिंदा है एक फकीर अपने मरीज नूं कहिंदा है बेटा जेड़े अशके हकीकी हन ਰੱਬ ਦੇ ਗੁਰੂ ਦੇ ਪ੍ਰੇਮੀ ਹਨ, ਉਹਨਾਂ ਵਿੱਚ ਇਹ ਨੌ ਨਿਸ਼ਾਨੀਆਂ ਘਟਦੀਆਂ ਹਨ। ਪਹਿਲੀਆਂ ਕਿਹੜੀਆਂ ਕਿਹੜੀਆਂ? ਆਸ਼ਨਾਰਾਮ ਨਿਸ਼ਾਨੀ ਹੈ ਪਿਸਰ ਹੈ ਬੇਟਾ, ਪ੍ਰੇਮੀ ਦੀਆਂ ਨੌ ਨਿਸ਼ਾਨੀਆਂ ਹੁੰਦੀਆਂ ਹਨ। ਰੰਗ ਜ਼ਰਦ ਆਹ ਸਭ ਚਸ਼ਮੇ ਦਾ ਚਿਹਰਾ ਪੀਲਾ ਪੈ ਜਾਣਾ, ਰੰਗ ਜ਼ਰਦ ਆਹ ਸਰਦੋ ਠੰਡੀਆਂ ਆਹ ਆਉਣੀਆਂ, ਚਸ਼ਮੇ ਤੱਕ ਅੱਖਾਂ ਚ ਪਾਣੀ ਭਰਿਆ ਰਹਿਣਾ, ਪ੍ਰੇਮ ਦੇ ਵਸੀ ਗੁਰੂ ਦਿਲ ਉਛਲ ਉਛਲ ਸੋਇਓ। ਰੰਗ ਜ਼ਰਦੋ ਆਹ ਸਰਦੋ ਚਸ਼ਮ ਤੱਕ ਕੰਮ ਖੁਰਦ ਨੂੰ ਕੰਮ ਗੁਫਤ ਨੂੰ ਖਾਬਿਸ਼ ਕਰਾਂ, ਨੀਂਦ ਘੱਟ ਜਾਣੀ, ਬੋਲ ਚਾਲ ਘੱਟ ਜਾਣਾ, ਔਰ ਹਰ ਤਰੀਕੇ ਸਿਰ ਖਾਣ ਪਾਣ ਵੀ ਘੱਟ ਜਾਣਾ। ਇੰਤਜ਼ਾਰੀ ਦੇ ਕਰਾਰੀ ਦਸਤੇ ਸਰ ਮੱਥੇ 'ਤੇ ਹੱਥ ਰੱਖ ਕੇ ਬੈਠੇ ਰਹਿਣ, ਚਿੱਤ ਵਿੱਚ ਕਿਤਨੀ ਇੰਤਜ਼ਾਰ ਦੇ ਵਾਸਤੇ ਜਿਤਨੇ ਬੇਕਰਾਰ ਰਹਿਣ, ਇਹਨੇ ਇਹ ਨੌ ਨਿਸ਼ਾਨੀਆਂ ਗੁਰੂ ਪਿਆਰਿਆਂ ਦੇ ਚਿੱਤ ਵਿੱਚ ਆਪਣੇ ਪ੍ਰੀਤਮ ਲਈ ਦੇ ਵਿਯੋਗ ਵਿੱਚ ਘੱਟ ਜਾਂਦੀਆਂ। ਇਹੀ ਅਵਸਥਾ ਸ਼੍ਰੀ ਅਰਜਨ ਦੇਵ ਜੀ ਦੀ ਹੋ ਚੁੱਕੀ ਸੀ। ਅਖੀਰ ਇਹ ਵੀ ਜਾਣਦੇ ਹੋਏ ਗੁਰੂ ਅੰਤਰਜਾਮੀ ਸਰਵਗ ਹੈ, ਦਿਲ ਦੀ ਅਵਸਥਾ ਨੂੰ ਅੱਛੀ ਤਰ੍ਹਾਂ ਜਾਣਦਾ ਹੈ, ਮੇਰੇ ਪ੍ਰੇਮ ਨੂੰ ਵੀ ਅੱਛੀ ਤਰ੍ਹਾਂ ਜਾਣਦਾ, ਭੁੱਲ ਜਾਂਦਾ, ਫਿਰ ਵੀ ਸਰੀਰ ਮਾਨਵ ਸਰੀਰ ਧਾਰਨ ਕੀਤਾ ਹੈ, ਉਸਦੇ ਮੁਤਾਬਕ ਮਨੁੱਖੀ ਨਾਟਕ ਕਰਦੇ ਹਨ। ਹੋ ਸਕੇ ਜੇ ਕੋਈ ਪੱਤਰਕਾਰ ਬੇਨਤੀ ਪ੍ਰਾਰਥਨਾ ਆਪ ਜੀ ਵੱਲ ਭੇਜੀ ਜਾਵੇ, ਕੋਈ ਹਰਜ ਨਹੀਂ ਫਿਰ ਵੀ। ਸੋ ਇਸ ਕਰਕੇ ਆਪ ਜੀ ਨੇ ਦੇਵਸੇ ਹੋ ਕੇ ਜਦੋਂ ਆਪ ਦਾ ਮਨ ਬਹੁਤ ਬੇਬਲ ਹੋ ਗਿਆ, ਬਹੁਤ ਹੀ ਬੇਵਸਾ ਹੋ ਗਿਆ, ਦੱਖਣਾ ਵਾਸਤੇ ਤੜਪ ਉੱਠਿਆ, ਉਸ ਮੌਕੇ ਆਪ ਜੀ ਨੇ ਕਾਗਜ਼ ਲਿਆ, ਕਲਮ ਦਵਾਤ ਲਈ, ਉਸਦੇ ਉੱਪਰ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਗੁਰੂ ਘਰ ਦੀ ਪੱਤਰਿਕਾ ਲਿਖਣ ਵਾਸਤੇ ਮੰਗਲ ਕਈ ਕਿਸਮ ਦੇ ਹਨ, ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਚਿੱਠੀ ਲਿਖਣ 'ਤੇ ਪਹਿਲੇ ਇਹ ਮੰਗਲ ਲਿਖਿਆ ਜਾਂਦਾ। ਇਹ ਮੰਗਲ ਪਾ ਕੇ ਆਪ ਜੀ ਨੇ ਆਪਣੇ ਮਨ ਦੀ ਅਵਸਥਾ ਨੂੰ ਗੁਰੂ ਚਰਨਾਂ ਦੇ ਵਿੱਚ ਜ਼ਾਹਰ ਕਰਨ ਵਾਸਤੇ ਭਾਵੇਂ ਅੰਤਰਜਾਮੀ ਸਰਵਗ ਹਨ ਇਹ ਅੱਖਰ ਪਾਉਣੇ ਸ਼ੁਰੂ ਕੀਤੇ। ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ, ਮੇਰਾ ਮਨ ਲੋਚੇ ਗੁਰਦਰਸ਼ਨ ਪਾਏ, ਦਿਲ ਫੁਕਰੇ ਚਾਤਰਕ ਕੀ ਨਿਆਈ, ਸਿਰਖਾ ਨਾ ਉਤਰੇ ਸ਼ਾਂਤ ਨਾ ਆਵੇ। ਬਿਨ ਦਰਸ਼ਨ ਸੰਤ ਪਿਆਰੇ ਜੀਉ, ਹੋਂ ਖੋਲੀ ਜੀ ਹੋਂ ਖੋਲ ਕੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਉ। ਭਾਵੇਂ ਮਨ ਦੀ ਜਿਹੜੀ ਅਸਲੀ ਅਵਸਥਾ ਹੈ ਉਹ ਕਲਮ ਦਬਾਅ ਦੁਆਰਾ ਕਾਗਜ਼ 'ਤੇ ਪੂਰੀ ਦਰਜ ਨਹੀਂ ਕੀਤੀ ਜਾ ਸਕਦੀ, ਪਰ ਕੁਛ ਨਾ ਕੁਛ ਉਸਦਾ ਅਭਿਪਰਾ ਜ਼ਰੂਰ ਦਰਜ ਕੀਤਾ ਜਾ ਸਕਦਾ ਹੈ। ਮਨ ਦੀ ਅਸਲੀ ਅਵਸਥਾ ਤਾਂ ਜ਼ਾਹਰ ਹੋਣੀ ਮਨ ਹੀ ਜਾਣਦਾ ਹੈ। ਇਸ ਦੇ ਮੁਤਾਬਕ ਆਪ ਜੀ ਨੇ ਗੁਰੂ ਚਰਨਾਂ ਵਿੱਚ ਪੱਤਰਿਕਾ ਲਿਖੀ, ਇੱਕ ਸਿੱਖ ਨੂੰ ਬੁਲਾਇਆ, ਕਹਿੰਦੇ ਲਓ ਇਹ ਪੱਤਰਿਕਾ ਪਹੁੰਚ ਸ੍ਰੀ ਅੰਮ੍ਰਿਤਸਰ ਹਜ਼ੂਰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਇਹ ਪੱਤਰਿਕਾ ਪੇਸ਼ ਕਰੋ, ਜੋ ਹੁਕਮ ਹੋਵੇ ਤੇ ਮੈਨੂੰ ਆ ਕੇ ਦੱਸੋ। ਸਿੱਖ ਨੇ ਉਹ ਪੱਤਰਿਕਾ ਲਈ, ਜੇਬ ਵਿੱਚ ਪਾਈ, ਪੈਦਲ ਸਫ਼ਰ ਕੀਤੇ ਜਾਂਦੇ ਸਨ ਜ਼ਿਆਦਾਤਰ, ਕੋਲ ਪੈਦਲ ਚੱਲਿਆ, ਆਹਿਸਤਾ ਆਹਿਸਤਾ ਸ੍ਰੀ ਅੰਮ੍ਰਿਤਸਰ ਆ ਪਹੁੰਚਿਆ। ਸੇਵਾ ਹੋ ਰਹੀ ਸੀ, ਬੇਅੰਤ ਸੰਗਤਾਂ ਸੇਵਾ ਕਰਦੀਆਂ ਸਨ, ਸੇਵਾ ਵੀ ਦਾ ਖੇਤਰ ਲੱਗਿਆ ਸੀ। ਮਾਂ ਸੇਵਾ ਬੜਭਾਗੀ ਪੁਰਸ਼ ਨੂੰ ਪ੍ਰਾਪਤ ਹੁੰਦੀ ਹੈ, ਬਿਨ ਭਾਗਾਂ ਸੇਵਾ ਨਹੀਂ ਲੱਭਦੀ ਹੁੰਦੀ। ਹਾਂ, ਸੇਵਾ ਪਰਮ ਤਪੱਸਿਆ ਕਲਯੁਗ ਦੇ ਵਿੱਚ ਪੈਰਿਉਂ ਕਰਕੇ ਸੇਵਾ ਹੋ ਰਹੀ ਹੈ। ਪ੍ਰਿਥੀ ਚੰਦ ਅਤੇ ਹੋਰ ਬਹੁਤ ਸਾਰੀ ਸੰਗਤ ਸੇਵਾ ਕਰਦੀ ਹੈ। ਪ੍ਰਿਥੀ ਚੰਦ ਨੂੰ ਜਾਣਦਾ ਸੀ ਵੀ ਸ੍ਰੀ ਅਰਜਨ ਦੇਵ ਜੀ ਦੇ ਵੱਡੇ ਭਰਾ ਤਾਂ ਹਨ। ਉਸ ਮੌਕੇ ਉਸਨੇ ਆ ਕੇ ਸਿੱਖ ਨੇ ਪ੍ਰਿਥੀ ਚੰਦ ਨੂੰ ਨਮਸਕਾਰ ਕੀਤੀ ਅਤੇ ਪੁੱਛਣ ਲੱਗੇ, ਦੱਸੋ ਅਰਜਨ ਦੇਵ ਦਾ ਕੀ ਹਾਲ ਹੈ? ਪ੍ਰਿਥੀ ਚੰਦ ਨੇ ਪੁੱਛਿਆ, ਲਾਹੌਰੋਂ ਆਏ ਹੋ? ਉਹਨੇ ਕਿਹਾ, ਠੀਕ ਹੈ, ਬਹੁਤ ਅੱਛਾ, ਦੋ ਵਜੇ ਸਤਸੰਗ ਹੁੰਦਾ, ਸੰਗਤਾਂ ਨੂੰ ਬਹੁਤ ਲਾਭ ਪ੍ਰਾਪਤ ਹੋ ਰਿਹਾ ਹੈ, ਪਰ ਆ ਇੱਕ ਪੱਤਰਕਾਰ ਉਹਨਾਂ ਨੇ ਹਜ਼ੂਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੇਸ਼ ਕਰਨ ਵਾਸਤੇ ਮੈਨੂੰ ਦਿੱਤੀ ਹੈ। ਮੈਨੂੰ ਦਿਖਾਓ ਤਾਂ ਕਿਹੜੀ ਪੱਤਰਿਕਾ ਹੈ? ਜਦੋਂ ਪੱਤਰਿਕਾ ਕੱਢ ਕੇ ਉਹ ਕਾਗਜ਼ ਦਿੱਤਾ, ਪ੍ਰਿਥੀ ਚੰਦ ਨੇ ਪੜ੍ਹਿਆ, ਪੜ੍ਹ ਕੇ ਹੈਰਾਨ ਹੋ ਗਿਆ, ਇਹ ਚਰਜ ਗੱਲ ਹੈ? ਇਹ ਤਾਂ ਪਹਿਲੇ ਗੁਰੂਆਂ ਵੱਲ ਹੀ ਬਾਣੀ ਉਚਾਰਨ ਕਰਨ ਲੱਗ ਪਿਆ। ਗੁਰੂ ਰਾਮਦਾਸ ਦੀ ਆਯੂ ਬੜੀ ਹੁਣ ਥੋੜ੍ਹੀ ਰਹਿੰਦੀ ਹੈ, ਗੁਰਤਾ ਗੱਦੀ ਸਾਡੇ ਤਿੰਨਾਂ ਭਰਾਵਾਂ 'ਚੋਂ ਕਿਸੇ ਨੂੰ ਜ਼ਰੂਰ ਦੇਣੀ ਹੈ, ਭਾਵੇਂ ਮੈਂ ਵੱਡਾ ਹਾਂ ਹੱਕਦਾਰ, ਪਰ ਫਿਰ ਵੀ ਅਗਰ ਉਸ 'ਤੇ ਖੁਸ਼ ਹੋਵੇ। ਗੁਰੂ ਹਮੇਸ਼ਾ ਪ੍ਰੇਮ ਪਰਖਦਾ ਹੈ, ਕਈ ਗੁਣ ਪਰਖਦਾ ਹੈ, ਸ਼ਾਇਦ ਜੇ ਇਸ ਗੱਲ 'ਤੇ ਉਸ 'ਤੇ ਖੁਸ਼ ਹੋ ਗਏ, ਐਸਾ ਨਾ ਹੋਵੇ ਮੈਂ ਖਾਲੀ ਰਹਿ ਜਾਵਾਂ। ਬਿਹਤਰ ਹੈ ਇਹ ਪੱਤਰਿਕਾ ਮੈਂ ਗੁਰੂ ਰਾਮਦਾਸ ਨੂੰ ਨਾ ਦੱਸਾਂ। ਹਾਂ, ਇਸ 'ਤੇ ਆ ਕੇ ਸ਼ਾਸਨ ਜੇ ਵਿਚਾਰ ਕੀਤਾ ਜਾਵੇ, ਚਿੱਤ ਵਿੱਚੋਂ ਸ਼ਰਧਾ ਦੂਰ ਹੋਈ ਪ੍ਰਤੀਤ ਹੁੰਦੀ। ਜੇ ਸ਼ਰਧਾਵਾਨ ਹੁੰਦਾ ਵੀ ਜਾਣਦਾ ਗੁਰੂ ਅੰਤਰਜਾਮੀ, ਗੁਰੂ ਭੁੱਲਿਆ ਥੋੜ੍ਹਾ ਕਿ ਤਿੰਨਾ ਤਿੰਨੇ ਲੋਕ ਚੌਦਵੇਂ ਪਵਨ ਉਹਦੇ ਹੱਥ ਵੀ ਫੇਰੀ, ਜਿਵੇਂ ਔਲਾ ਪਿਆ ਆਉਂਦੀ ਨਹੀਂ, ਇਹ ਚਿੱਠੀ ਛੁਪਾ ਲੈਣਾ ਜਾਂ ਨਾ ਛੁਪਾ ਲੈਣਾ, ਇਹਨੂੰ ਗੁਰੂ ਭੁੱਲਿਆ? ਪਰ ਨਹੀਂ, ਜਦੋਂ ਅਣਮਹਿਲਾ ਹੁੰਦਾ ਹੈ ਸਿੱਖ ਦਾ, ਉਦੋਂ ਇਹੋ ਜਿਹੇ ਖਿਆਲ ਇਹਦੇ ਜੀਵ ਵਿੱਚ ਆ ਜਾਂਦੇ ਹਨ। ਹਾਂ ਵੀ ਗੁਰੂ ਕੀ ਜਾਣ, ਖੈਰ ਉਸਨੇ ਗੁਰੂ ਕੇ ਲੰਗਰ ਪ੍ਰਸ਼ਾਦ ਚੁਕਾ ਸਿੱਖ ਨੂੰ ਅਤੇ ਆਪਣੇ ਵੱਲੋਂ ਵੀ ਕਹਿ ਦਿੱਤਾ, ਇਹ ਪੱਤਰਿਕਾ ਮੈਂ ਗੁਰੂ ਰਾਮਦਾਸ ਜੀ ਨੂੰ ਪੇਸ਼ ਕੀਤੀ ਸੀ, ਉਹਨਾਂ ਦਾ ਹੁਕਮ ਹੈ, ਪੈਦਲ ਜਾ ਕੇ ਅਰਜਨ ਦੇਵ ਨੂੰ ਅਜੇ ਭਾਵ ਠਹਿਰੋ, ਸੰਗਤਾਂ ਨੂੰ ਸਦ ਉਪਦੇਸ਼ ਕਰੋ, ਜਦ ਬੁਲਾਵਾਂਗੇ ਫਿਰ ਆਉਣਾ। ਉਹ ਸਿੱਖ ਇਹ ਬਚਨ ਸੁਣ ਕੇ ਮੁੜਿਆ, ਆ ਕੇ ਇਹੀ ਅੱਖਰ ਸ਼੍ਰੀ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਉਹਨੇ ਕਹਿ ਦਿੱਤੇ, ਆਪ ਚੁੱਪ ਕਰ ਗਈ, ਖੈਰ ਪੱਤਰਿਕਾ ਮਿਲ ਗਈ ਹੈ ਉਹਨਾਂ ਨੂੰ। ਕਾਫ਼ੀ ਦਿਨ ਫਿਰ ਗੁਜ਼ਰ ਗਏ, ਮੌਸਮ ਬਰਸਾਤ ਦਾ ਇਹੋ ਜਿਹੇ ਬਾਰਿਸ਼ਾਂ ਬਗੈਰ ਪੈਂਦੀਆਂ, ਸਿੱਖ ਗ੍ਰਹਿਆਂ ਵਿੱਚ ਤੜਪ ਰਿਹਾ ਹੈ। ਸੋ ਅਖੀਰ ਮੇਰੀ ਉਸ ਦੀ ਹਾਲਤ ਤਾਂ ਕਹਿਣ ਵਿੱਚ ਨਹੀਂ ਆਉਂਦੀ, ਸ਼ਾਸਨ ਜਿਹੜਾ ਭਜਨ ਮਨ ਵਸੈ ਨੰਤ ਨਾ ਮਾਨੇ ਕੋਏ, ਰਾਮ ਵਿਜੋਗੀ ਨਾ ਜੀਏ, ਜੀਏ ਤਾਂ ਬੋਰਾ ਹੋਏ। ਇਹ ਜਿਹੜੀ ਉਸਦੀ ਹਾਲਤ ਇਸ ਸਲੋਕ ਵਿੱਚ ਕਬੀਰ ਜੀ ਨੇ ਕਥਨ ਕੀਤੀ ਹੈ।
ਨਾ ਜੀਵੇ ਕੋਈ ਰਾਮ ਦਾ ਵਿਜੋਗੀ,
नंतन माने कोई राम योगी ना जी जी तब हो रहा बिछोड़ा रूपी सब दिल च वसदा है अंदर ही अंदर डंग मारी यो जो जरा राम का वियोगी है जिसन प्रभु का विछोड़ा पे मिलाप चाहता है या गुरु का विछोड़ा मिलाप चाहता है तो ओ या तो दुनिया से जीता नहीं दुनिया वालों बेखबर हो जाता है हाँ ओरी हालत बौड़िया वर्गी कमलिया वर्गी हो जाती क्योंकि दुनिया की शुद्ध बुद्ध उस भुल जाती इस करके दुनिया वालों मानव वह जीता नहीं है। इसी तरह बिरह बिरह आखे बिरह तू सुल्तान जिस तन बिरह ना उपजाए सो तन जान सान हाँ जिस शरीर बिरह नहीं पैदा होया वह शरीर कदम मसान भी नहीं वो मिलाप की इच्छा कितने रखता जिसे चित विच बिरह ही नहीं पैदा होया प्रभु मिलाप का तो प्रभु के मिलाप की आस ही कैसे रख सकता है उस मिलाप ही कैसे हो सकता है जो इच्छा ही नहीं पैदा होगी तड़प ही नहीं पैदा होगी। यूं करके इस तरीके से आप जी के दिल की अवस्था दिन ब दिन जीव गुरु दे मिले देर ज्यादा होंगी जाती है चित विच ये वियोग का जरा सत है बार बार डंग मार अखीर कई दिन होर गुजरे आप जी ने अखीर सोचा चलो दूसरी पत्र लिख दी भावे गुरु अंतर जामी है फिर भी संसार मर्यादा मुख रखता आप जी ने कागज लिया कागज लैके कर्म द्वार के नाल उसके उत्तर
Oh,
ਆਹਾ ਜੀਉ ਸਹਿਜ ਤੁਨ ਬਾਣੀ, ਚਿਰ ਹੋਆ ਦੇਖੇ ਸਾਰੇ ਪਾਣੀ, ਧਨ ਸੁਦੇਸ਼ ਜਹਾਂ ਤੂੰ ਵਸਿਆ, ਮੇਰੇ ਸਾਜਨ ਮੀਤ ਮੁਰਾਰੇ ਜੀਉ, ਹਉ ਖੋਲੀ ਜੀ ਹਉ ਖੋਲ ਕੁਮਾਰੀ, ਗੁਰ ਸਾਜਨ ਮੀਤ ਮੁਰਾਰੇ ਜੀਉ। ਇਹ ਅੱਖਰ ਲਿਖੇ ਕਾਗਜ਼ ਦੇ ਉੱਪਰ ਫਿਰ ਉਸੀ ਸਿੱਖ ਨੂੰ ਬੁਲਾਇਆ। ਇਹ ਪੱਤਰਿਕਾ ਫਿਰ ਉਸਦੇ ਹੱਥ ਦਿੱਤੀ, ਕਹਿਣਗੇ ਜਾ। ਉਹ ਪੱਤਰਿਕਾ ਸ਼ਾਇਦ ਗੁਰੂ ਜੀ ਆਪਣੀ ਮੌਜ ਵਿੱਚ ਨਾ ਪੜ੍ਹ ਸਕੇ ਹੋਣ, ਜਾਂ ਆਪਣੀ ਮੌਜ ਵਿੱਚ ਨਾ ਪੜ੍ਹੀ ਹੋਣ। ਇਹ ਜਾ ਕੇ ਫਿਰ ਭੇਟ ਕਰ, ਜੋ ਹੁਕਮਨਾਮਾ ਹੈ ਛੇਤੀ ਮੇਰਾ ਚਿੱਤ ਉਹਨਾਂ ਦੇ ਦਰਸ਼ਨ ਵਾਸਤੇ ਬਹੁਤ ਕਰ। ਹਾਂ, ਹੁਕਮ ਤੋਂ ਬਿਨਾਂ ਜਾ ਨਹੀਂ ਸਕਦਾ। ਸਿੱਖ ਫਿਰ ਆਇਆ ਉਸੀ ਤਰ੍ਹਾਂ, ਫਿਰ ਸੇਵਾ ਵਰਗੇ ਸੋਂ ਪ੍ਰਿਥੀ ਚੰਦ ਵੀ ਸੇਵਾ ਕਰਵਾ ਰਹੇ। ਫਿਰ ਪ੍ਰਿਥੀ ਚੰਦ ਨੂੰ ਮਿਲਿਆ ਆਪ ਜੀ ਦਾ ਵੱਡਾ ਪ੍ਰਾਪਤ ਜਾਣ ਕੇ ਨਮਸਕਾਰ ਕੀਤੀ। ਉਹਨਾਂ ਫਿਰ ਪੁੱਛਿਆ, ਸੁਣਾ ਕੀ ਹਾਲ ਹੈ ਅਰਜਨ ਦੇਵ ਦਾ? ਉਹਨਾਂ ਪੁੱਛਿਆ, ਬਹੁਤ ਅੱਛਾ ਹੈ, ਸੰਗਤਾਂ ਨੂੰ ਸਦ ਉਪਦੇਸ਼ ਹੋ ਰਿਹਾ, ਦੋ ਵੇਲੇ ਸਤਸੰਗ ਹੁੰਦਾ ਹੈ, ਤੇ ਭਜਨ ਬੰਦਗੀ ਕਰ ਰਹੀਆਂ ਸੰਗਤਾਂ, ਮਾਨੋ ਵੈਕੁੰਠ ਬਣਿਆ ਹੋਇਆ। ਕੋਈ ਖਿਆਲ ਪਿੰਡ ਆ ਪੱਤਰਿਕਾ ਉਹਨਾਂ ਨੇ ਹੋਰ ਦਿੱਤੀ ਹੈ ਗੁਰੂ ਜੀ ਦੇ ਚਰਨਾਂ ਵਿੱਚ ਪੇਸ਼ ਕਰਨ ਵਾਸਤੇ। ਦਿਖਾ ਦੇਖੀ ਪੜੀ, ਹੋਰ ਵੀ ਚਿੱਤ ਵਿੱਚ ਹੈਰਾਨੀ ਹੋਈ। ਓਹੋ, ਇਹ ਤਾਂ ਪਹਿਲੇ ਗੁਰੂਆਂ ਨੂੰ ਉਸ ਅਨੁਭਵ ਦੇ ਮੁਤਾਬਕ ਸੀ, ਬਾਣੀ ਉਚਾਰਨ ਕਰਨ ਲੱਗ ਪਿਆ। ਐਸਾ ਨਾ ਹੋ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸ 'ਤੇ ਪ੍ਰਸੰਨ ਹੋ ਜਾਣ, ਗੁਰ ਤਾਂ ਗੱਦੀ ਇਹਨੂੰ ਦੇ ਦੇਣ ਕਿ ਮੈਂ ਖਾਲੀ ਨਾ ਰਹਿ ਜਾਵਾਂ, ਹਾਲਾਂਕਿ ਵੱਡਾ। ਸੋ ਇਹਦੇ ਚਿੱਤ ਵਿੱਚ ਇਹ ਲਾਲਸਾ ਲੱਗੀ, ਪਰ ਜਿਹੜਾ ਇਹੋ ਜਿਹਾ ਹਿਰਦਾ ਹੁੰਦਾ ਉਹਦੇ ਚਿੱਤ ਵਿੱਚ ਤਾਂ ਕਿਸੇ ਚੀਜ਼ ਦੀ ਲਾਲਸਾ ਹੀ ਨਹੀਂ ਹੁੰਦੀ। ਤਰਕ ਦੁਨੀਆ, ਤਰਕ ਉਪਲਾ, ਤਰਕ ਮੌਲਾ, ਤਰਕ ਤਰਕ ਦੇ ਬਿਲਕੁਲ ਸਾਸ਼ ਹੁੰਦਾ ਉਹ ਮਨ ਜਿਹੜਾ। ਪ੍ਰੇਮ ਜਿੱਥੇ ਆ ਗਿਆ ਉੱਥੇ ਇਹੀਆਂ ਸਾਸ਼ਾਤ ਕਿੱਥੇ ਰਹਿ ਸਕਦੀਆਂ? ਜੇ ਸਾਸ਼ਾਤ ਹਨ ਤਾਂ ਪ੍ਰੇਮ ਹੀ। ਸਯੋਂ ਕਰਕੇ ਆਪ ਜੀ ਨੇ ਉਹ ਚਿੱਠੀ ਲੈ ਕੇ ਨੇ, ਤੁਸੀਂ ਕਹਿੰਦੇ ਚਿੱਠੀ ਲੈ ਕੇ ਉਹ ਸਿੱਖ ਨੂੰ ਲੰਗਰ ਪ੍ਰਸ਼ਾਦ ਚੁਕਾ ਕੇ ਫਿਰ ਕਹਿ ਦਿੱਤਾ, ਮੈਂ ਗੁਰੂ ਸੱਚੇ ਪਾਤਸ਼ਾਹ ਨੂੰ ਇੱਕ ਪੱਤਰਿਕਾ ਦਿਖਾਇਆ ਹਾਂ, ਉਹਨਾਂ ਦਾ ਹੁਕਮ ਹੈ, ਅਜੇ ਲਾਹੌਰ ਠਹਿਰ ਕੇ ਸੰਤਾਂ ਸਦ ਉਪਦੇਸ਼ ਕਰੋ, ਜਿੰਨੀ ਦੇਰ ਤੱਕ ਨਾ ਬੁਲਾਇਆ ਜਾਵੇ ਉਨੀ ਦੇਰ ਤੱਕ ਨਹੀਂ ਆਉਣਾ ਹੋਵੇਗਾ। ਇਹ ਪ੍ਰਿਥੀ ਚੰਦ ਦੇਖ ਰਿਹਾ ਸੀ, ਹੁਣ ਗੁਰੂ ਜੀ ਦੀ ਉਮਰ ਥੋੜ੍ਹੀ ਰਹੀ, ਕਿਉਂਕਿ ਇਹ ਸਾਰੀਆਂ ਸੰਗਤਾਂ 'ਚ ਵਿਦਿਤ ਸੀ, ਪ੍ਰਗਟ ਸੀ ਇਹ ਗੱਲ ਵੀ ਆਪ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਉਮਰ ਦਿੱਤੀ ਹੈ। ਇਹਨਾਂ ਦੀ ਉਮਰ ਖਤਮ ਹੋ ਚੁੱਕੀ ਸੀ, ਉਹ ਪੂਰੀ ਹੋਣ ਵਾਲੀ ਹੈ, ਇੰਨੀ ਉਮਰ ਸੀ, ਸਭ ਨੂੰ ਪਤਾ ਸੀ। ਪ੍ਰਿਥੀ ਚੰਦ ਨੂੰ ਕਰੀ ਸਕਦਾ ਸੀ, ਕਿਉਂ ਕਰਕੇ ਇਹ ਪ੍ਰਿਥੀ ਚੰਦ ਇਸ ਵਾਸਤੇ ਉਪਾਰ ਖੈਰ ਉਹ ਸਿੱਖ ਵਿੱਚ ਚਲਾ ਗਿਆ। ਪੋੜਾ ਪਾਲਾ ਉਹਦੇ ਚਿੱਤ ਵਿੱਚ ਕੋਈ ਖਿਆਲ ਨਹੀਂ ਸੀ, ਕਿਹਾ ਜਾ ਬਈ ਇਹਦੇ ਦਿਲ ਦੀ ਕਿਹੋ ਜਿਹੀ ਹਾਲਤ ਹੈ, ਕੀ ਜ਼ਿਆਦਾ ਕੀ ਨਹੀਂ, ਉਹ ਤੋਂ ਵੱਡਾ ਭਰਾ ਜਾਣਦਾ ਉਹਨਾਂ ਦਾ। ਖੈਰ ਇਉਂ ਕਰਕੇ ਫਿਰ ਆ ਕੇ ਹੂ ਬਹੁ ਉਹੀ ਅੱਖਰ ਉਹ ਸਿੱਖ ਨੇ ਸ਼੍ਰੀ ਅਰਜਨ ਦੇਵ ਜੀ ਨੂੰ ਕਹਿ ਦਿੱਤੇ, ਵੀ ਇਹ ਪੱਤਰਿਕਾ ਮੈਂ ਪ੍ਰਿਥੀ ਚੰਦ ਨੂੰ ਦਿੱਤੀ ਸੀ, ਉਹਨਾਂ ਨੇ ਕਿਹਾ ਗੁਰੂ ਜੀ ਨੂੰ ਲਿਖਾ ਦਿੱਤੀ ਹੈ, ਉਹਨਾਂ ਪੜ੍ਹ ਲਈ ਹੈ, ਤੇ ਹੁਕਮ ਹੋਇਆ ਅਜੇ ਤੱਕ ਖੇਤੀ ਸੰਤਾਂ ਨੂੰ ਸਪੇਸ਼ ਕਰੀ ਚੱਲੋ, ਜਿਤਨੀ ਦੇਰ ਤੱਕ ਆਪ ਨੂੰ ਨਾ ਬੁਲਾਇਆ ਜਾਵੇ ਹੈ ਉਹਨਾਂ ਖੇਤੀ ਹੋਣੀ। ਉਸੀ ਤਰ੍ਹਾਂ ਕੁਛ ਦਿਨ ਗੁਜ਼ਰ ਗਏ, ਪਰ ਜਿਉਂ ਜਿਉਂ ਸਮਾਂ ਜ਼ਿਆਦਾ ਗੁਜ਼ਰਦਾ ਜਾਂਦਾ ਹੈ, ਵਿਯੋਗ ਜਿਹੜਾ ਹੈ ਜ਼ਿਆਦਾ ਦੁਖਦਾਈ ਹੁੰਦਾ, ਜ਼ਿਆਦਾ ਵਿਯੋਗ ਰੂਪੀ ਸੱਪ ਅੰਦਰ ਡੰਗ ਮਾਰਦਾ ਜਾਂਦਾ ਹੈ, ਤਕਲੀਫ ਦੇ ਸਾਬਤ ਹੋ ਰਿਹਾ, ਦੁਖਦਾਈ ਸਾਬਤ ਹੋ ਰਿਹਾ, ਹਾਲਤ ਜਿਹੜੀ ਬਹੁਤ ਬੇਬਲ ਹੋ ਰਹੀ। ਇਉਂ ਕਰਕੇ ਇੱਕ ਨੀਂਦ ਵੀ ਗੁਰੂ ਜੀ ਅਖੀਰ ਇੱਕ ਦਿਨ ਚਿੱਤ ਵਿੱਚ ਖਿਆਲ ਆਉਂਦਾ, ਮੈਂ ਦੋ ਪੱਤਰਿਕਾ ਗੁਰੂ ਜੀ ਨੂੰ ਭੇਜਿਆ, ਗੁਰੂ ਜੀ ਅੰਤਰਯਾਮੀ ਵੀ, ਮੇਰੇ ਦਿਲ ਦੀ ਅਵਸਥਾ ਨੂੰ ਜਾਣਦੇ ਵੀ, ਹਮੇਸ਼ਾ ਹੀ ਪ੍ਰੇਮ ਦੇ ਪਾਰਕ ਅਤੇ ਬਸ ਸਬਬ ਕੀ ਹੈ। ਇਹ ਦੋ ਚਿੱਠੀਆਂ ਪ੍ਰਿਥੀ ਚੰਦ ਨੂੰ ਇਹ ਕਹਿੰਦੇ ਮੈਂ ਦਿੱਤੀਆਂ, ਉਹ ਕਹਿੰਦੇ ਮੈਂ, ਮੈਨੂੰ ਇਹ ਜਵਾਬ ਦਿੱਤਾ ਹੈ ਕਿ ਹੋਵੇ ਨਾ ਪੱਤਰਿਕਾ ਸਿੱਧੀ ਇਹ ਸਿੱਖ ਨੂੰ ਪੇਗੀ, ਗੁਰੂ ਜੀ ਦੇ ਪੇਸ਼ ਕਰੀ ਪ੍ਰਿਥੀ ਚੰਦ ਨੂੰ ਇਹ ਪੱਤਰਿਕਾ ਨਾ ਦੇਣੀ। ਅੱਧੀ ਰਾਤ ਦਾ ਵਕਤ ਹੈ, ਸਾਧ ਸਿੰਘ ਨੀਂਦ ਨਹੀਂ ਪਈ, ਰਾਸ਼ ਵੱਧ ਰਹੀ ਹੈ, ਬਿਜਲੀ ਲਿਖਦੀ ਹੈ,
ਹਾਂਜੀ ਚਾਰ ਚੇਰੇ ਇਹੋ ਜਿਹਾ ਹਾਲ ਸੁਣ ਕਰਕੇ ਬਰੀ ਬਿਚੂ ਕਿੱਥੇ ਨੀਂਦ ਭਲਾ ਉਹਦੀ ਅੱਖਾਂ ਵਿੱਚ। ਇਉਂ ਕਰਕੇ ਆਪ ਜੀ ਨੇ ਉਸੀ ਮੌਕੇ ਅੱਧੀ ਰਾਤ ਦੇ ਵੇਲੇ ਹੀ ਕਾਗਜ਼ ਲਿਆ, ਕਲਮ ਦਵਾਤ ਲਈ, ਉਸਦੇ ਉੱਪਰ ਆਪਣੇ ਮਨ ਦੀ ਅਵਸਥਾ ਨੂੰ ਇਉਂ ਲਿਖਣ ਦੀ ਕੋਸ਼ਿਸ਼ ਕੀਤੀ।
ਖੜੀ ਨਾ ਮਿਲਦੇ ਜੀ ਕਲ ਹੁੰਦਾ ਕਲ
ਬੇਬਲ ਹੋ ਜਾਂਦਾ ਸੀ, ਦਿਲ ਸੜਬਲ ਉੱਠਦਾ ਸੀ। ਹੁਣ ਕਿਤਨੀ ਦੇਰ ਹੋ ਗਈ, ਹੁਣ ਤਾਂ ਇਹੋ ਜਿਹੀ ਅਵਸਥਾ ਹੋ ਗਈ ਹੈ, ਨੀਂਦ ਵੀ ਉੱਡ ਚੁੱਕੀ ਹੈ। Yeah.
बारे जी हाँ खोली जी हाँ खोल घुमाए इस सच्चे गुरु दरबारे जी एक अखर लिखे कागज से उसी सिख ने फिर बुलाया बुला के कहने देख ए पत्र का पेशी चंद नहीं देनी हमें कितु मंगे भी सीधा गुरु रामदास सच्चे पातशाह के चरण पेश करनी है क्योंकि आपने शक हो गया वो पत्रकार पृथ्वी चंद ने हजूर नहीं पहुंचाइया यूं करके सिख नु ताकीद करके फिर तोरिया सिख आया उन सिख ने देखा और पृथ्वी चंद सेवा करा रहा और रास्ता ही छड़ देता और पासे की जिथे गुरु जी सन पता लै के जेड़ा बाहर सेवा का हजूरिया दरबान खड़ा सी उन्होंने अर्ज की भी लाहौरों से अर्जन देव जी की पत्रकार रह के हजूर न मिलना चाहता है आप जी ने बुला लिया वो कागज वो पत्रकार आप जी अगे आके मथा टेक गया बैठ गया जो पत्रकार गुरु रामदास के पातशाह ने पढ़ी अवस्था उन्होंने देख भावें अंतरयामी पहला ही जरा भुले सन लेकिन ए बाज क्रिया भी देख के आप जी का चित अति द्रवीभूत होया उस मौके ही बाबा बुढ़ा आप पंच मुखी मुखी सिखा ने बुलाया हुक्म है जाओ बहुत अर्जुन देव ने बुलाया उसका चित मिलने वास्ते बहुत फेवर है खैर ये सिख जानते हैं बहुत पहुंचते हैं श्री अर्जुन देव जी ने कहा आप जी ने हजूर गुरु रामदास सच्चे पातशाह याद फरमा रहे हैं खैर ये चाहते ही सन अज पता जाने भी एक पत्रकार हजूर के चरणों में पहुंच चुकी है तो तीन नंबर देख के ये गुरु रामदास महाराज ने भी पैदा होया खैर हौली 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 लाहौरों एक रात का पहली रात का बाबे बुद्धेव जी उत्थे रहे फिर दूसरे दिन सवेरे ही चल के तीसरे पहर के दरबार विच हजूर के चरणों विच हाजिर हो जाते जिथे पंडाल शुरू होता है उतों खड़ के आप जी ने दंडवत की थी राजपला पा दूरों हजूर का दर्शन किया दर्शन करके उथे यूं उच्ची सुर नाल एक शब्द उस मौके का उच्चारण किया इस दर्शन करना जी धन सुवेला धन सुवेला दर्शन करना धन सुवेला धन सुवेला
Thank you.
ਜਿਤ ਦਰਸ਼ਨ ਕਰਨ ਹਾਂ ਬਲਿਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪੁਰ ਮੇਰੇ ਮਨ ਜੀਵੇ ਹਰ ਨਾਮ ਚ ਤੇਰੇ ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸ਼ੀਤਲ ਪੁਰਖ ਦਿਸ਼ ਸੁਜਾਣੀ ਸਚ ਹੁਕਮ ਤੁਮਾਰਾ ਤਖ਼ਤ ਨਿਵਾਸੀ ਆਏ ਨਾ ਜਾਏ ਮੇਰਾ ਪੁਰ ਅਵਨਾਸ਼ੀ ਤੂੰ ਮਿਹਰਬਾਨ ਦਾਸ ਅਮਦੀਨਾ ਨਾਨਕ ਸਾਹਿਬ ਹਰਪੁਰ ਦੀ ਇਉਂ ਦਰਸ਼ਨ ਕਰਕੇ ਅੱਗੇ ਵਧੇ ਗੁਰੂ ਦੇ ਚਰਨਾਂ ਦੇ ਪਾਸ ਜਿੱਥੇ ਸੰਗਤ ਭੇਟ ਕਰਦੀ ਹੈ ਆਪਣੀ ਆਪਣੀ ਵਸਤੂਆਂ ਨੂੰ ਆਪ ਜੀ ਨੇ ਵੀ ਉੱਥੇ ਪਹੁੰਚ ਕੇ ਦੰਡਵਤ ਕੀਤੀ ਦਲ ਚ ਪੱਲਾ ਪਾ ਕੇ ਸਾਹਮਣੇ ਖੜੇ ਹੋ ਗਏ ਪ੍ਰੇਮ ਦੀ ਅਵਸਥਾ ਰੋਮਾਂਚ ਰੋਮਾਂ ਵਿੱਚੋਂ ਚਰਨਾਰ ਛਿੜ ਰਹੀ ਹੈ ਕਲੇਜਾ ਉਛੜ ਫਿਰ ਦਿਮਾਗ ਨੂੰ ਚੜ ਰਿਹਾ ਅੱਖਾਂ ਵਿੱਚੋਂ ਪਾਣੀ ਬਣ ਕੇ ਵਰਖਾ ਕਰ ਰਿਹਾ ਇਹ ਜੀ ਅਵਸਥਾ ਦੇ ਵਿੱਚ ਉਸ ਮੌਕੇ ਸਾਹਮਣੇ ਖੜ ਕੇ ਆਪ ਜੀ ਨੇ ਐਸੇ ਸ਼ਬਦ ਪੜ੍ਹਨਾ ਕੀਤਾ ਦਰਸ਼ਨ ਸਤਿਗੁਰ ਤੇਰਾ ਕਰਮ ਹੋਏ ਪਰ ਮੇਰਾ
ਇਹ ਬੇਨਤੀ ਸੁਣੋ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ, ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਗੁਰਪ੍ਰਸ਼ਾਦ ਕਿਨ ਵਿਰਲੇ ਜਾਤੇ, ਸੁਣੋ ਬਿਨਾ ਪ੍ਰਭ ਮੇਰੇ ਮੀਤਾ, ਚਰਨ ਕਮਲਾ ਸਿਮਰੇ ਕੀਤਾ, ਨਾਨਕ ਇਹ ਤਰੈ ਅਰਦਾਸ ਵਿਸਰ ਨਾਹੀ ਉਚਾਰਨ ਕਰ। ਆਪਨੇ ਆਪਣੇ ਪਾਸ ਬਿਠਾਇਆ, ਕੁਸ਼ਲ ਖੇਮ ਪੁੱਛਿਆ, ਆਪਣੇ ਸੱਚੇ ਪਾਤਸ਼ਾਹ ਆਪਦੀ ਮਿਹਰ ਹੈ, ਕਿਰਪਾ ਹੈ। ਪਰ ਅੱਜ ਭਾਗਾਂ ਵਾਲਾ ਦਿਨ ਹੈ, ਇਤਨੀ ਦੇਰ ਬਾਅਦ ਹਜ਼ੂਰ ਦਾ ਦਰਸ਼ਨ ਹੈ। ਭਾਵੇਂ ਆਪ ਅੰਦਰ ਵਸਦੇ ਹੋ ਮੇਰੇ ਆਤਮ ਸਰੂਪ ਕਰਕੇ, ਪਰ ਅਜੇ ਤੱਕ ਮੈਨੂੰ ਉਸ ਵਸਤੂ ਦੀ ਲਖਤਾ ਨਹੀਂ। ਨਿਰਗੁਣ ਸਰੂਪ ਦੀ ਅਵਸਥਾ ਜਿਹੜੀ ਹੈ, ਇਹ ਬ੍ਰਹਮ ਗਿਆਨ ਦੀ ਅਵਸਥਾ ਤੋਂ ਬਾਅਦ ਦੀ ਅਵਸਥਾ ਹੈ। ਉਦੋਂ ਕਦੇ ਵਿਛੋੜਾ ਹੀ ਨਹੀਂ ਹੁੰਦਾ ਸਿੱਖ ਦਾ ਗੁਰੂ ਦਾ ਸਿੱਖ ਨੂੰ। ਖੈਰੀਓ ਪੁੱਛਣਾ ਸ਼ੁਰੂ ਕੀਤਾ, ਹੁਣ ਕਹਿਣ ਲੱਗੇ, ਬੇਟਾ ਇਹ ਜਿਹੜੀ ਪੱਤਰਿਕਾ ਭੇਜੀ ਹੈ, ਇਹਦੇ ਉੱਪਰ ਤਿੰਨ ਨੰਬਰ ਲਿਖਿਆ, ਇਹ ਕੈਸਾ ਹੈ, ਇਹਦਾ ਕੀ ਮਤਲਬ? ਇਹ ਸੁਣ ਕੇ ਆਪ ਜੀ ਨੇ ਫਰਮਾਇਆ, ਹਜ਼ੂਰ ਆਪ ਅੰਤਰਜਾਮੀ ਹੋ, ਸਰਬੱਗ ਹੋ, ਤਿੰਨੇ ਲੋਕ 14 ਭਵਨ ਆਪ ਦੇ ਹੱਥ ਤੇ ਜਿਵੇਂ ਔਲਾ ਪਿਆ ਹੁੰਦਾ ਹੀ ਉਮੀਂਦੇ ਹਨ। ਸਭ ਦੇ ਮਨ ਦੀ ਔਰ ਬਾਹਰਲੀ ਅਵਸਥਾ ਨੂੰ ਅੱਛੀ ਤਰ੍ਹਾਂ ਜਾਣਦੇ ਹੋ, ਫਿਰ ਵੀ ਆਪਨੇ ਕਿਉਂਕਿ ਮਨੁੱਖਾ ਸਰੀਰ ਧਾਰਨ ਕੀਤਾ, ਮਨੁੱਖੀ ਨਾਟਕ ਕਰਦੇ ਹੋ, ਮੇਤੋ ਕਹਾਉਣਾ ਚਾਹੁੰਦੇ ਹੋ। ਸ੍ਰੀ ਬਨਵਾਸ, ਗੱਲ ਇਹ ਹੈ, ਇਸ ਤੋਂ ਪਹਿਲੇ ਦੋ ਪੱਤਰਿਕਾਵਾਂ ਜਿਹਦੇ ਉੱਪਰ ਇੱਕ ਤੇ ਦੋ ਨੰਬਰ ਦਿੱਤਾ ਸੀ, ਇਹ ਸਿੱਖ ਦੇ ਹੱਥ ਹਜ਼ੂਰ ਦੇ ਚਰਨ ਵਿੱਚ ਭੇਜੀਆਂ ਸਨ, ਜਿਹੜੀਆਂ ਇਹ ਪਿੱਠੀ ਚੰਦ ਨੂੰ ਦੇ ਗਿਆ। ਉਹਨਾਂ ਨੇ ਕਿਹਾ ਉਹ ਗੁਰੂ ਜੀ ਦੇ ਪੇਸ਼ ਕਰ ਦਿੱਤੀਆਂ ਹਨ ਅਤੇ ਹੁਕਮ ਦਿੱਤਾ ਹੈ ਉੱਥੇ ਠਹਿਰੋ। ਸੋ ਉਹ ਇਹ ਮੈਨੂੰ ਜਵਾਬ ਮਿਲਦਾ ਰਿਹਾ, ਮੈਂ ਦੋ ਪੱਤਰਿਕਾ ਪਹਿਲੇ ਪ੍ਰਿਥੀ ਚੰਦਨ ਦੇ ਗਿਆ, ਉਸਨੇ ਉਹ ਛੁਪਾ ਛੱਡੀਆਂ, ਬੁਲਾਓ ਪ੍ਰਿਥੀ ਚੰਦ ਕਿੱਥੇ ਆ। ਹੁਕਮ ਹੋਇਆ ਪ੍ਰਿਥੀ ਚੰਦਨ, ਮੌਸਮ ਸੀ ਸਾਉਣ ਭਾਦੋਂ ਦਾ, ਆਹੀ ਬਰਸਾਤ ਦਾ ਮੂੰਹ, ਮੀਂਹ ਨਹੀਂ ਸੀ ਪਿਆ, ਵੱਟ ਪਿਆ ਆਇਆ ਸੀ। ਪ੍ਰਿਥੀ ਚੰਦ ਉਹਨਾਂ ਸਮਿਆਂ ਵਿੱਚ ਛੋਟਾ ਜਿਹਾ ਸ਼ਹਿਰ ਸੀ, ਥੋੜ੍ਹੀਆਂ ਛੱਪਰੀਆਂ ਛੱਡੀਆਂ ਸੀਆਂ ਉੱਥੇ ਪਾਈਆਂ, ਗੁਰੂ ਕੇ ਸਰੋਵਰ ਦੀ ਸੇਵਾ ਹੋ ਰਹੀ ਸੀ। ਅੰਮ੍ਰਿਤਸਰ ਅਜੇ ਵਸਿਆ ਨਹੀਂ ਸੀ, ਸੋ ਅੰਮ੍ਰਿਤਸਰ ਤਾਂ ਬਾਅਦ ਵਿੱਚ ਵਸਦਾ ਹੈ। ਉਹਦੇ ਚਾਰ ਚੁਫੇਰੇ ਘਣਾ ਜੰਗਲ ਹੁੰਦਾ ਸੀ, ਖੂਹ ਤੇ ਨਹਾਉਣ ਵਾਸਤੇ ਗਿਆ ਹੋਇਆ ਸੀ, ਪ੍ਰਿਥੀ ਇਸ਼ਨਾਨ ਕਰਨ ਵਾਸਤੇ ਗਿਆ ਸੀ। ਉਹਦੇ ਬੁੰਗੇ ਜਿੱਥੇ ਉਹਦੀ ਰਹਾਇਸ਼ ਸੀ, ਗੁਰੂ ਜੀ ਨੇ ਸਿੱਖ ਨੂੰ ਭੇਜਿਆ ਵੀ ਜਾਓ ਸੁਨੇਹਾ ਦਿਓ ਪ੍ਰਿਥੀ ਚੰਦ ਆਵੇ। ਪ੍ਰਿਥੀ ਚੰਦ ਨੂੰ ਸੁਨੇਹਾ ਦੇਣ ਵਾਸਤੇ ਜਦੋਂ ਗਿਆ ਉਹਦੇ ਘਰ, ਪ੍ਰਿਥੀ ਚੰਦ ਦੇ ਘਰ ਵਾਲੀ ਕਰਮਾ, ਉਹ ਕਹਿਣ ਲੱਗੀ ਬਾਹਰ ਗਏ ਨੇ ਇਸ਼ਨਾਨ ਕਰਨ ਵਾਸਤੇ, ਆ ਜਾਂਦੇ ਹਨ, ਆਉਣਗੇ, ਮੈਂ ਅਰਜ ਕਰ ਦਿਆਂਗੀ। ਖੈਰ ਇਉਂ ਕਰਕੇ ਉਹ ਸਿੱਖ ਮੁੜਿਆ, ਉਹਨੇ ਆ ਕੇ ਅਰਜ ਕਰ ਦਿੱਤੀ, ਮਹਾਰਾਜ ਇਸ਼ਨਾਨ ਕਰਨ ਵਾਸਤੇ ਗਏ ਨੇ, ਮੈਂ ਸੁਨੇਹਾ ਦਿਆ ਆ ਮਤ ਕਰਮਾਂ ਨੂੰ। ਉਹ ਕਹਿੰਦੀ ਹੁਣ ਹੀ ਭੇਜ ਦਿਆਂਗੇ ਆਉਣ ਸਾਰ। ਖੈਰ ਆਏ, ਉਹਨਾਂ ਕਿਹਾ ਆਪ ਜੀ ਨੂੰ ਗੁਰੂ ਜੀ ਯਾਦ ਕਰਦੇ ਹਾਂ। ਸੋ ਪ੍ਰਿਥੀ ਚੰਦ ਆਏ ਸਾਹਮਣੇ, ਦੂਰੋਂ ਕੀ ਦੇਖਦੇ ਹਨ, ਅਰਜਨ ਦੇਵ ਜੀ ਵੀ ਬੈਠੇ ਹੋਏ ਹਨ, ਛੋਟਾ ਭਰਾ ਤਾਂ ਬੈਠਾ ਹੈ। ਜਾ ਕੇ ਗੁਰੂ ਜੀ ਨੇ ਨਮਸਕਾਰ ਕੀਤੀ, ਗੁਰੂ ਜੀ ਨੇ ਉਹਨਾਂ ਨੂੰ ਵੀ ਪਾਸ ਬਿਠਾਇਆ, ਅਤੇ ਇੱਧਰੋਂ ਆਪਸ ਵਿੱਚ ਹੀ ਸ਼੍ਰੀ ਅਰਜਨ ਦੇਵ ਜੀ ਨੇ ਵੱਡਾ ਭਰਾਤਾ ਜਾਣ ਕੇ ਨਮਸਕਾਰ ਕੀਤੀ। ਉਹਨਾਂ ਨੇ ਵੀ ਪਰਸਪਰ ਐਸਾ ਨਮਸਕਾਰ ਕੀਤੀ ਜੈਸੀ ਮਰਿਆਦਾ ਹੈ ਉਸਦੇ ਅਨੁਸਾਰ। ਅਖੀਰ ਗੁਰੂ ਜੀ ਰਾਮਦਾਸ ਮਹਾਰਾਜ ਕਹਿੰਦੇ, ਭਾਈ ਪ੍ਰਿਥੀ ਚੰਦ, ਸੁਣਿਆ ਦੋ ਪੱਤਰਕਾਰ ਤੈਨੂੰ ਪਹਿਲੇ ਇਸਨੇ ਭੇਜੀਆਂ ਹਨ, ਅਰਜਨ ਦੇਵ ਨੇ, ਇਹ ਸਿੱਖ ਦੇ ਹੱਥ ਤੇਰੇ ਪਾਸ ਹਨ, ਉਹ ਦਿਖਾ ਦਾ ਜ਼ਰਾ ਪੜ੍ਹੀਏ। ਅੱਜ ਤੀਸਰੀ ਪੱਤਰਿਕਾ ਦੇਖ ਕੇ ਮਜ਼ਮੂਨ ਬੜਾ ਪ੍ਰਸੰਨ ਹੋਇਆ, ਉਹ ਵੀ ਦਿਖਾ ਸਾਂ। ਸਾਫ ਮੁਕਰ ਜਾਂਦਾ, ਕਹਿੰਦੇ ਮੈਨੂੰ ਤਾਂ ਕੋਈ ਨਹੀਂ ਦੇ ਕੇ ਗਿਆ, ਮਾਰ ਜਾਣਦਾ ਹੈ
गुरु अंतर्यामी है, दिल्ली जानता है, सर्वज्ञ है, इन तो कोई भी गुजी छिपी गल नहीं है। पर जब मन मैला होंदा है उदो चित विच इहे जे ख्याल आके गुरु नूं अलपग समझण लग जांदा है। कहने लगे मैंने तो कोई नहीं देख गया, वो सिर्फ झटकड़ा हो गया। कहने लगे एक चिट्ठी फलाने थान दिती, फलाने थान तुसीं मैनूं लंगर प्रसाद छकाया ते कहा गुरु जी नूं ਉਹ ਪੱਤਰਿਕਾ ਪੇਸ਼ ਕਰ ਦਿੱਤੀਆਂ ਹਨ ਤੇ ਉਹਨਾਂ ਦਾ ਹੁਕਮ ਹੈ ਅਰਜਨ ਦੇਵ ਨੂੰ ਕਹਿ ਦੇ ਉੱਥੇ ਰਹੇ ਜਿੰਨੀ ਦੇਰ ਤੱਕ ਨਾ ਬੁਲਾਇਆ ਜਾ ਰਹੇ। ਤੇ ਜੀ ਕਿਹਾ ਕਹਿਣਾ ਬੋਲ ਗੁਰੂ ਜੀ ਕਹਿਣ ਪੁੱਛੇ ਜਨ ਕਿਆ ਬਾਤ ਹੈ, ਪੱਤਰਿਕਾਈ ਹਨ, ਅੱਖਰ ਹਨ, ਕਾਗਜ਼ ਹੈ, ਦਿਖਾ ਦੇ ਇਹਦੇ ਵਿੱਚ ਕੀ ਗੱਲ ਹੈ। ਨਹੀਂ ਕਹਿੰਦੇ ਮਹਾਰਾਜ ਦੇਖ ਹੀ ਨਹੀਂ ਗਿਆ, ਜਦੋਂ ਇਤਨੀ ਜ਼ਿਆਦਾ ਇੰਚਾਈ ਦੇਖੀ ਉਸ ਮੌਕੇ ਗੁਰੂ ਜੀ ਨੇ ਇੱਕ ਸਿੱਖ ਨੂੰ ਬੁਲਾ ਕੇ ਕਿਹਾ ਕੰਨ ਵਿੱਚ, ਕਹਿਣਗੇ ਪੰਜਾਹ ਸਾਹਿਬ ਨੂੰ ਫਲਾਣਾ ਜਾਮਾ ਇਹਦਾ ਦੇ ਦੇਵੇ ਜਿਹਦੇ ਜੇਬ ਵਿੱਚ ਪਈਆਂ ਸਨ। ਸੋ ਉੱਥੇ ਪਹੁੰਚਿਆ, ਸਿੱਖ ਨੇ ਕਿਹਾ ਆਹ ਜਾਮਾ ਦੇ ਦਿਓ, ਲਪੇਟ ਕੇ ਲਿਆਂਦਾ ਉਹ ਜਾਮਾ ਹੋਈ ਦੇਖ ਲਪੇਟ ਕੇ ਗੁਰੂ ਜੀ ਨੂੰ ਦੇ ਦਿੱਤਾ ਉਸਨੇ। ਗੁਰੂ ਜੀ ਕਹਿਣਗੇ ਭਾਈ ਤੁਸੀਂ ਚੰਦ ਆਹ ਜਾਮਾ ਤੇਰਾ ਹੀ ਹੈ, ਅਸੀਂ ਤੇਰੇ ਘਰੋਂ ਤੇਰੇ ਗੁੰਜਿਓ ਕਰਮੋਂ ਤੋਂ ਲੈਂਦਾ, ਤੇਰੇ ਧਿਆਨ ਇਹਦੀ ਜੇਬ ਦੇ ਵਿੱਚ ਹੱਥ ਪਾ ਪਾਇਆ, ਦੋ ਤਰਗੌੜੀ ਨਿਕਲੇਗੀ ਆਦਿ। ਇਹ ਕੀ ਸਬੂਤ ਹੈ ਵੀ ਅਰਜਨ ਦੇਵ ਨੇ ਲਿਖੇ, ਮੈਂ ਨਹੀਂ ਲਿਖ ਸਕਦਾ, ਇਹ ਤਾਂ ਅੱਖਰ ਦੇ ਕਾਵਿ ਹਨ, ਮੈਂ ਵੀ ਲਿਖ ਸਕਦਾ ਹਾਂ। ਇਹ ਸੁਣ ਕੇ ਗੁਰੂ ਜੀ ਮੁਸਕਰਾਉਂਦੇ ਵੀ ਹਨ ਤੇ ਉਸਦੀ ਚੀਜ਼ਦਾਰੀ ਵੱਲ ਦੇਖ ਕੇ ਪਿੱਛੇ ਕਰਨਾ ਰਸ ਵਿੱਚ ਵੀ ਆਉਂਦੇ ਹਨ। ਦੇਖੋ ਅਸ਼ਚਰ ਦੀ ਗੱਲ, ਕਿਆ ਬਾਤ ਹੈ, ਗੱਲ ਕੁਛ ਵੀ ਨਹੀਂ ਜਿਸ ਦੇ ਪਿੱਛੇ ਇਹ ਇਤਨਾ ਕੁਛ ਕਰ ਰਿਹਾ ਹੈ। ਅਸੀਂ ਇਹ ਹੁਕਮ ਕੀਤਾ, ਚੰਗਾ ਭਾਈ ਚਲੋ ਅਗਰ ਤੇਰੀਆਂ ਲਿਖੀਆਂ ਤੁਹਾਡੇ ਤੇ ਹੀ ਛੱਡ ਦਿੰਦੇ ਹਾਂ, ਇਹ ਤੀਜੀ ਪੱਤਰਕ ਆਈ ਹੈ ਹੁਣ ਇਹ ਵੀ ਤੂੰ ਪੜ੍ਹ ਲੈ, ਉਹ ਦੋ ਤਾਂ ਪੜ੍ਹ ਲਈ ਹੈ ਤੇ ਜੇ ਤੈਂ ਲਿਖੀਆਂ ਇਹਨਾਂ ਨਾਲ ਮਿਲਦੀ ਜੁਲਦੀ ਸਮੇਂ ਦੇ ਮੁਤਾਬਕ ਤੂੰ ਚੌਥਾ ਪਦ ਇਹ ਤਿੰਨ ਪਦ ਉਹਦੇ ਚੌਥੇ ਪਦ ਚਾਰ ਨਾਲ ਇੱਕ ਸ਼ਬਦ ਪੂਰਾ ਬਣਦਾ ਹੁੰਦਾ ਹੈ, ਤੂੰ ਚੌਥਾ ਤੂੰ ਬਣਾ ਦੇ ਇਹਦੇ ਨਾਲ ਮਿਲਦਾ ਜੁਲਦਾ ਜੇ ਹਜੇ ਬਿਲਕੁਲ ਠੀਕ ਇਹਦੇ ਮੌਜੂਦ ਹੋਵੇ। ਸੋ ਇਹ ਗੱਲ ਭਲਾ ਕਿੱਥੇ ਕਿੱਥੇ ਅਨੁਭਵ ਨਹੀਂ ਹੈ, ਜਿੱਥੇ ਮਨ ਖਿੜਿਆ ਹੈ ਈਸਾ ਵਿੱਚ ਸਾਸ਼ਾਤ ਦੇ ਵਿੱਚ ਕਸਨਾ ਸ਼ੁਰੂ ਹੋਇਆ ਹੋਇਆ ਹੈ, ਪਾਏਮਾਨ ਹੋ ਰਿਹਾ ਵੀ ਉੱਥੇ ਇਹ ਅਨੁਭਵ ਜਿੱਥੇ ਅਨੁਭਵ ਤਾਂ ਉੱਥੇ ਫੁੱਲੋ ਜਿੱਥੇ ਬਿਲਕੁਲ ਹੋਰ ਕੁਛ ਵੀ ਨਾ ਹੋਵੇ, ਕੇਵਲ ਰਹਿਤ ਦਾ ਪਿਆਰ ਹੋਵੇ, ਪ੍ਰੇਮ ਹੋਵੇ, ਦਿਲ ਹੋਵੇ। ਸੰਯੋਗ ਕਰਕੇ ਪਰ ਨਹੀਂ ਲਿਖ ਸਕਿਆ ਅਸੀਂ। ਫਿਰ ਗੁਰੂ ਜੀ ਨੇ ਕਿਹਾ ਭਾਈ ਅਰਜਨ ਦੇਵ ਤੂੰ ਇਹ ਤਿੰਨ ਪੱਤਾਂ ਦੇ ਨਾਲ ਤਿੰਨ ਪਦ ਜਿਹੜੇ ਹਨ ਚੌਥਾ ਪਦ ਮਿਲਾ ਕੇ ਇਹ ਸ਼ਬਦ ਨੂੰ ਪੂਰਾ ਕਰ, ਜਿਹੜਾ ਇਹਦੇ ਨਾਲ ਮਿਲਦਾ ਜੁਲਦਾ ਹੋਵੇ, ਸਮੇਂ ਦੇ ਮੁਤਾਬਕ ਹੋਵੇ। ਉਸ ਮੌਕੇ ਆਪ ਜੀ ਨੇ ਹੁਕਮ ਪਾ ਕੇ ਚੌਥਾ ਚਾਰ ਨੰਬਰ ਦੇ ਕੇ ਚੌਥਾ ਪਦ ਇਉਂ ਉਚਾਰਨ ਕੀਤਾ ਜਿਹੜਾ ਐਨ ਸਮੇਂ ਦੇ ਮੁਤਾਬਕ। Thank you. शब्द सारे जेड़े हैं उन्होंने चौथा पद है ये भाग हुआ गुरु संत मिलाया पर अविनाशी धर्म पाया सेव करी पर चसना विछड़ा जन नानक दास तुम्हारे जियो हम खोली जी हम खोल तुम्हारी जन नानक दास तुम्हारे जियो उच्चारण किया गुरु जी अत्यंत प्रसन्न हुए आप जी की आयु भी समाप्त सी हुण अधिकार भी इन्हां दा ही सी तो आप जी ने उसी वक्त भाई बुढ़े बाबे बुढ़े ने हुक्म दिता जो गुरु नानक तो ला के सारे पातशाहां तक गुरता गद्दी रेड़े तिलक दिंदा रहा क्यों दसों पिछे इन्होंने मिलता जुलता ठीक है पर हमारा जरूर बिल्कुल ठीक है इसके अनुसार है ते पृथ्वी जन कह लगे हमें आपका ही पुत्र है बैठा है लेकिन वो कप्ट कर रहा है गुरु जी ने उसी वक्त पंच पैसे नारियल वगैरह जो रस्म होंगी सी गुरदा गद्दी देने वेले भावी बुढ़े ने कहा यह रस्म अदा करो साडा श्री समाप्त है असं परसों शरीर में त्याग देना यह गुरु नानक की गद्दी के पंजवा रूप होके दुनिया का उद्धार करेंगे बहुत बड़े बड़े काम करेंगे कलयुग का बुझता गुरु ग्रंथ साहब उच्चारण करेंगे इस अलावा होर बहुत सारी कुर्बानी देने दाचा सिखागे बहुत कुछ कम करने हैं उस मौके गुरता गद्दी दे के आप यानी
ਗੁਰੂ ਰਾਮਦਾਸ ਚੌਥੇ ਪਾਤਸ਼ਾਹ ਅਗਲੇ ਦਿਨ ਛੱਡ ਕੇ ਤੀਸਰੇ ਦਿਨ ਫਿਰੇ ਪੰਜ ਪੂਜਨ ਤਿਆਗ ਕੇ ਆਪਣੀ ਜੋਤ ਗੁਰੂ ਅਰਜਨ ਦੇਵ ਵਿੱਚ ਰੱਖਦੇ ਹਨ। ਉਹੀ ਗੁਰੂ ਅਰਜਨ ਬਣ ਗਏ। ਜਿਵੇਂ ਇੱਕ ਬਾਦਸ਼ਾਹ ਆਪਣੀ ਇੱਕ ਪੁਸ਼ਾਕ ਉਤਾਰ ਕੇ ਦੂਸਰੀ ਪੁਸ਼ਾਕ ਪਹਿਨ ਕੇ ਉਸ ਤਖ਼ਤ ਤੇ ਆ ਬੈਠਦਾ ਹੈ, ਬਾਦਸ਼ਾਹ ਉਹੀ ਹੁੰਦਾ ਹੈ, ਪੁਸ਼ਾਕ ਹੋਰ ਹੁੰਦੀ ਹੈ, ਜੋਤ ਉਹੀ ਹੈ ਲੇਕਿਨ ਸਰੀਰ ਰੂਪੀ ਪੁਸ਼ਾਕ ਹੋਰ ਹੈ। ਇਸ ਤਰੀਕੇ ਸੇ ਜੋਤ ਸਾਈ ਯੁਗ ਸਹ ਕਾਇਆ ਦੇਵ ਪਲਟੀ ਹੈ। ਅਰਜਨ ਦੇ ਮਹਾਰਾਜ ਜੀ ਇਹ ਮੌਸਮ ਸ਼ਾਸਨ ਇਹ ਦਸਵੀਂ ਦਾ ਦਿਨ ਹੈ। ਆਪਨੇ ਇਸ ਦਿਨ ਤੇ ਇਸ ਦੀਵਾਨ ਤੇ ਸਤਸੰਗ ਵਿੱਚ ਇਹ ਜਿਸਨੂੰ ਅਟੈਂਡ ਕੀਤਾ ਹੈ, ਮੌਸਮ ਭਾਵੇਂ ਹਜਾ ਹੈ ਨਹੀਂ ਬਾਹਰ ਖੁੱਲ੍ਹੇ ਡੁੱਲੇ ਥਾਂ ਸਤਸੰਗ ਹੁੰਦਾ, ਆਰਾਮ ਨਾਲ ਸੰਗਤਾਂ ਸ਼ਾਂਤੀ ਨਾਲ ਬੈਠ ਕੇ ਪੂਰਾ ਆਨੰਦ ਨਹੀਂ ਹੁੰਦੀ, ਪੂਰਾ ਹੀ ਆਨੰਦ ਲਿਆ ਪ੍ਰੇਮੀਆਂ ਨੇ ਜਿਹੜੀ ਫਿਰ ਵੀ ਜਿਹੋ ਜਿਹਾ ਸਮਾਂ ਵੈਸਾ ਹੀ ਕੁਛ ਹੁੰਦਾ, ਉਸਦੇ ਮੁਤਾਬਕ ਕਾਰਵਾਈ ਕਰਨੀ ਪੈਂਦੀ ਹੈ। ਹੁਣ ਇਹ ਬੜੀ ਕਿਰਪਾ ਹੈ ਗੁਰੂ ਜੀ, ਇਹ ਦਸਵੀਂ ਦਾ ਦੀਵਾਨ ਇਸ ਤਰੀਕੇ ਸੇ ਸਾਨੂੰ ਇਸ ਤੋਂ ਲਾਭ ਪ੍ਰਾਪਤ ਹੋਇਆ। ਹੁਣ ਗੱਜ ਵੱਜ ਕੇ ਗੁਰੂ ਸੋਤਰ ਵਿੱਚ ਬੋਲਣਾ, ਉਸ ਤੋਂ ਬਾਅਦ ਅਰਦਾਸ ਹੁੰਦੀ ਹੈ, ਅਰਦਾਸ ਤੋਂ ਬਾਅਦ ਆਪਣਾ ਅਗਲਾ ਪ੍ਰੋਗਰਾਮ ਵੀ ਸੁਣਾ ਦਿੱਤਾ ਜਾਵੇਗਾ ਤੇ ਉਪਨਾਵਾਂ ਸੁਣ ਕੇ ਜਿੱਥੇ ਜਿੱਥੇ ਰਹਿਸ਼ ਵਾਸਤੇ ਆਪ ਨੂੰ ਦੱਸਿਆ ਜਾਏਗਾ ਉੱਥੇ ਆਪਣੇ ਰਹਿਸ਼ ਕਰਨੀ, ਔਰ ਸਵੇਰੇ ਫਿਰ ਆਸਾ ਜੀ ਵਿਆਹ ਦਾ ਕੀਰਤਨ ਉਹਦਾ ਲਾਭ ਉਠਾਉਣਾ। ਮੁੰਡਾ ਜਗਤ ਕੇ ਗੁਰੂ ਸ਼ਬਦ ਵਿੱਚ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਸਾਨੂੰ
Thank you.